जुगो जुग अटल श्री गुरु ग्रंथ साहिब महाराज जी की मिठी ते निघी गोद च जुड़ बैठी गुरु रूप साध संगत जी वाहिगुरु जी का खालसा वाहिगुरु जी की फतेह। गुरमुख प्यारे बाऊ जी होरां दियां आत्मक लेखणियां गुरबाणी विचार। साडा अज दा विशा है जी ध्यान, लेख नंबर 93 ध्यान दा दूजा पाठ है। आओ बड़े प्यार नाल सरवण करिए। जीवन दियां दोहां हालतां भुल या याद, कुसंगत या संगत, मन मुखता या गुरमुखता, दुख या सुख, नरक या सुरग, इन्हां दोहां हालतां दे विचकार एक महत्वपूर्ण नुकता साडी चेतनता अथवा ध्यान है। जेकर साडा ध्यान अथवा चेतनता माइकी भरम नाल संग करदी है तां असीं मनमुख हो जांदे हां ते इलाही मंडल नूं भुल जांदे हां। पर जे साडा ध्यान आत्मक संगत करदा है तां साडे अंदर दैवी चेतनता डिवाइन कॉन्शियसनेस दृढ़ हुंदी जांदी है। साध संगत द्वारा प्राप्त कीती दैवी चेतनता अथवा विवेक बुद्धि, हाँ जी, साध संगत द्वारा प्राप्त कीती विवेक बुद्धि, इसे नहीं मानसिक या आत्मक जीवन अथवा चंगी या माड़ी संगत दा निर्णय करना है, सेध देनी है, चिंतन करना है, अभ्यास करना है, उद्यम करना है। सत्संगत मिल विवेक बुद्ध होई। अंतर आत्मे जोत अथवा शब्द दी चेतनता द्वारा प्राप्त कीते ज्ञान नू अनुभव किया जांदा है। हाँ जी, अनुभव की है? कहिंदे अंतर आत्मे जोत अथवा शब्द दी चेतनता द्वारा प्राप्त कीता ज्ञान, स्पिरिचुअल नॉलेज, इस नू अनुभव किया जांदा है। ए अनुभव सानू अनंत आत्मक मंडल दी सोझी ते ज्ञान बख्शदा है। दिमागी ज्ञान ए सानू सीमित माइकी मंडल दी सोझी या ज्ञान दिंदा है। हुण इह दोवें किस्म दे ज्ञान, एक पासे अनुभवी आत्मक ज्ञान, दूजे पासे दिमागी माइकी ज्ञान, इन्हां दे विचकार साडी ध्यान दी डोरी काम करदी है। किवें? कहिंदे जेकर साडी चेतनता दी डोरी या साडा ध्यान दैवी संगत नाल जुड़िया होवे अथवा आत्म प्रायण होवे तां उसनूं सत्संगत कहा जांदा है, जिस नाल चेतनता नूं दैवी रंगत चढ़दी जांदी है। जेकर साडे ध्यान दी डोरी माइकी भरम च गलतान होवे तां उसनूं कुसंगत अथवा नीवी संगत कहा जांदा है, जिस नाल जीव मनमुख मायाधारी ते साकत बन जांदे हन ते आत्मक मंडल नालों टुट जांदे हन। इन्हां दोहां अवस्थावां, इन्हां दे विचकार जीव दा ध्यान ते उहदा मेल, उहदी संगत, इन्हां दा ही संबंध है। दो चीजां, एक ध्यान ते संगत। हुण हर एक कर्म दी पूर्ण कामयाबी लई चेतनता अथवा ध्यान लाजमी है। एक मन एक वर्तदा, जित लगे सो थाए पाए। इसे तरह संग या संगत करन दे मुकम्मल लाभ आपस विच सांझ अथवा लेवा देवी लई भी ध्यान दी अत लोड़ है। जद असी किसे चीज या गल वल ध्यान देंदे हां तां साडे मन दा उस नाल संबंध बन जांदा है, मेल हुंदा है, ते असी इस लेवा देवी करदे हां अथवा उस गल दा चंगा या माड़ा असर लैंदे देंदे हां। जिस चीज या गल वल साडी दिलचस्पी ना होवे उस च साडा ध्यान नहीं खुबदा ते साडे उत्ते उसका असर भी उपरा जिहा हुंदा है। दूजे लफ्जां विच साडा उस नाल मेल, संग, सांझ अथवा लेवा देवी नहीं हुंदी। उदाहरण दिंदे हन, कहिंदे घरां च रेडियो या टेप रिकॉर्डर राहीं कीर्तन हो रहा है, पाठ हो रहा है, पर घर दे मैंबर अपने घरोगी मामलियां च गलतान हन, गल्लां बातां च मस्त हन। इसे तरह जदों असी आप भी पाठ या सिमरन करदे हां तां साडा ध्यान अनेक चिंतन च लगा हुंदा है, जिस कारण साडा ध्यान गुरबाणी च नहीं लगदा। आम संगत दी भी इहो शिकायत है कि गुरबाणी अते सिमरन च मन नहीं टिकदा। ਜਦ ਸਾਡੀ ਚੇਤਨਤਾ ਜਾਂ ਧਿਆਨ ਗੁਰਬਾਣੀ ਅਥਵਾ ਸਿਮਰਨ ਵੱਲ ਨਾ ਹੋਵੇ ਤਾਂ ਅਸੀਂ ਗੁਰਬਾਣੀ ਦੀ ਸੰਗਤ ਨਹੀਂ ਕਰ ਰਹੇ ਹੁੰਦੇ। ਹਾਂਜੀ, ਭਾਵੇਂ ਅਸੀਂ ਪਾਠ ਕਰਦੇ ਹੋਈਏ, ਪਰ ਜੇ ਸਾਡਾ ਧਿਆਨ ਨਹੀਂ ਤਾਂ ਅਸੀਂ ਗੁਰਬਾਣੀ ਦੀ ਸੰਗਤ ਨਹੀਂ ਕਰ ਰਹੇ, ਜਿਸ ਕਾਰਨ ਸਾਡਾ ਗੁਰਬਾਣੀ ਦੇ ਅੰਤਰੀਵ ਆਤਮਕ ਭਾਵਾਂ ਨਾਲ ਸੰਗ ਜਾਂ ਮੇਲ ਨਹੀਂ ਹੁੰਦਾ, ਗੁਰਬਾਣੀ ਨਾਲ ਸਾਡੇ ਮਨ ਦੀ ਸਾਂਝ ਨਹੀਂ ਹੁੰਦੀ। ਇਸ ਤਰ੍ਹਾਂ ਉੱਚੀ ਸੁੱਚੀ ਇਲਾਹੀ ਗੁਰਬਾਣੀ ਦੀ ਸੰਗਤ ਨਹੀਂ ਹੁੰਦੀ, ਗੁਰਬਾਣੀ ਦੀ ਪਾਰਸ ਕਲਾ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨੁਭਵ ਭਾਉ ਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨਾ ਪਰਸੈ। ਦੂਜੇ ਲਫ਼ਜ਼ਾਂ ਵਿੱਚ ਚੇਤਨਤਾ ਜਾਂ ਧਿਆਨ ਤੋਂ ਬਗੈਰ ਜੋ ਕੁਝ ਵੀ ਕਰਮ ਧਰਮ ਕਰਦੇ ਹਾਂ ਸਭ ਬੇਧਿਆਨੇ ਗੈਰ ਹਾਜ਼ਰੀ ਚ ਕਰਦੇ ਹਾਂ। ਇਸ ਲਈ ਅਸੀਂ ਸਾਧ ਸੰਗਤ ਜਾਂ ਸਤਸੰਗਤ ਤੋਂ ਪੂਰਾ ਲਾਭ ਨਹੀਂ ਲੈਂਦੇ ਤੇ ਗੁਰਬਾਣੀ ਦੇ ਪਾਠ ਕੀਰਤਨ ਅਤੇ ਸਿਮਰਨ ਦੇ ਆਤਮਕ ਲਾਹੇ ਤੋਂ ਵੀ ਵਾਂਝੇ ਰਹਿੰਦੇ ਹਾਂ। ਇਹੋ ਕਾਰਨ ਹੈ ਕਿ ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਧਰਮ, ਧਰਮ ਗ੍ਰੰਥ, ਧਰਮ ਮੰਦਰ, ਧਰਮ ਪ੍ਰਚਾਰ, ਸਤਸੰਗ ਸਮਾਗਮ, ਪਾਠ ਪੂਜਾ, ਕੀਰਤਨ, ਜਪ ਤਪ, ਕਰਮ ਕਿਰਿਆ, ਇਹ ਸਭ ਦੇ ਬਾਵਜੂਦ ਵੀ ਸਾਡੀ ਮਾਨਸਿਕ ਤੇ ਆਤਮਕ ਅਵਸਥਾ ਇਹਦੇ ਚ ਪਰਿਵਰਤਨ ਨਹੀਂ ਆਉਂਦਾ, ਬਲਕਿ ਸਾਡੀ ਮਾਨਸਿਕ ਸ਼ਖਸੀਅਤ ਨਿੱਗਰਦੀ ਜਾਂਦੀ ਹੈ। ਪੰਡਤ ਪੜ੍ਹੇ ਸਾਧ ਨਾ ਪਾਵੇ, ਦੂਜੇ ਪਾਏ ਮਾਇਆ ਮਨ ਪਰਮਾਵੇ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਚੇਤਨਤਾ ਅਥਵਾ ਧਿਆਨ ਤੋਂ ਬਗੈਰ ਸਾਡਾ ਜੀਵਨ ਨਿਰਜੀਵ ਮਾਦਾ ਚੀਜ਼ਾਂ ਵਰਗਾ ਹੈ। ਇਸ ਲਈ ਜੀਵਾਂ ਦਾ ਆਪਸ ਵਿੱਚ ਸੂਖਮ ਮਾਨਸਿਕ ਅਤੇ ਆਤਮਕ ਸਤਾ ਤੇ ਮੇਲ ਮਿਲਾਪ, ਸੰਗਤ, ਸਾਂਝ ਅਥਵਾ ਲੇਵਾ ਦੇਵੀ ਨਹੀਂ ਹੋ ਸਕਦੀ। ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। ਇਨਸਾਨ ਅਤੇ ਜਾਨਵਰਾਂ ਵਿੱਚ ਵੀ ਇਸੇ ਚੇਤਨਤਾ ਦਾ ਹੀ ਅੰਤਰ ਹੈ। ਇਨਸਾਨਾਂ ਵਿੱਚ ਇਹ ਚੇਤਨਤਾ, ਇਹ ਕੌਨਸ਼ੀਅਸਨੈਸ, ਇਹ ਅਤ ਤੀਖਣ ਤੀਬਰ ਸੂਖਮ ਭਾਵਨਾਵਾਂ ਵਾਲੀ ਹੁੰਦੀ ਹੈ, ਜਿਸ ਕਾਰਨ ਇਹ ਸੰਗਤ ਦੁਆਰਾ ਉੱਚੀਆਂ ਸੁੱਚੀਆਂ ਆਤਮਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਕੇ ਰੰਗ ਰਸ ਮਾਣ ਸਕਦੇ ਹਨ। ਪਰ ਜਾਨਵਰਾਂ ਵਿੱਚ ਇਹ ਚੇਤਨਤਾ ਮੋਟੀ ਠੁੱਲੀ ਹੁੰਦੀ ਹੈ, ਜੋ ਸੂਖਮ ਆਤਮਕ ਭਾਵਨਾ ਨੂੰ ਗ੍ਰਹਿਣ ਨਹੀਂ ਕਰ ਸਕਦੀ। ਹੁਣ ਸਾਡੀ ਦਿਲਚਸਪੀ, ਸਾਡਾ ਇੰਟਰਸਟ, ਇਹਦੇ ਅਨੁਸਾਰ ਸਾਡੇ ਮਨ ਦਾ ਧਿਆਨ ਖਿੱਚਿਆ ਜਾਂਦਾ ਹੈ। ਜਨਮਾਂ ਜਨਮਾਂ ਤੋਂ ਸਾਡਾ ਮਨ ਇਲਾਹੀ ਮੰਡਲ ਤੋਂ ਟੁੱਟਾ ਹੋਇਆ ਹੈ ਤੇ ਮਾਇਕੀ ਮੰਡਲ ਚ ਗਲਤਾਨ ਹੋ ਕੇ ਸੂਖਮ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੋ ਚੁੱਕਾ ਹੈ। ਦੂਜੇ ਲਫ਼ਜ਼ਾਂ ਵਿੱਚ ਦੈਵੀ ਚੇਤਨਤਾ ਤੋਂ ਬਗੈਰ ਸਾਡੀ ਚੇਤਨਤਾ ਜਾਨਵਰਾਂ ਵਰਗੀ ਠੁੱਲੀ ਹੋ ਚੁੱਕੀ ਹੈ। ਜੋ ਨਾ ਸੁਣੇ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਣ ਤੇ ਮੰਦਾ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਟੋਰ। ਸਾਡੀ ਪਸ਼ੂ ਬਿਰਤੀ ਜਾਂ ਨੀਵੀਂ ਚੇਤਨਤਾ ਨੂੰ ਬਦਲਣ ਅਥਵਾ ਉਚੇਰਾ ਚੰਗੇਰਾ ਤੇ ਆਤਮ ਪ੍ਰਾਇਣ ਕਰਨ ਲਈ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ ਅਥਵਾ ਜੁਕਤੀ ਦੱਸੀ ਗਈ ਹੈ। ਹਾਂਜੀ, ਇੱਕੋ ਜੁਕਤੀ ਹੈ। ਕੀ ਹੈ? ਸਤ ਸੰਗਤ ਅਥਵਾ ਸਾਧ ਸੰਗਤ। ਸਾਧੂ ਕੇ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਹੁਣ ਕਹਿੰਦੇ ਕਿਸੇ ਖਿਆਲ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਅਥਵਾ ਸੁਰਤੀ ਬਿਰਤੀ ਕਿਹਾ ਜਾਂਦਾ ਹੈ। ਸਾਡੀ ਮਾਇਕੀ ਤੇ ਆਤਮਕ ਤਰੱਕੀ ਅਥਵਾ ਸਾਡੀ ਕਾਮਯਾਬੀ ਲਈ ਧਿਆਨ ਅਤ ਲਾਜ਼ਮੀ ਹੈ। ਜਿੰਨਾ ਡੂੰਘਾ ਇੱਕ ਸੂਈ ਇਕਾਗਰ ਤੀਖਣ ਧਿਆਨ ਕਿਸੇ ਕਾਰਜ ਚ ਲਾਵਾਂਗੇ, ਉਤਨਾ ਉਹ ਕਾਰਜ ਸੋਹਣਾ, ਕਾਮਯਾਬ ਤੇ ਲਾਭਵੰਦ ਹੋਵੇਗਾ। ਧਿਆਨ ਦਿੱਤੇ ਬਗੈਰ ਸਾਡੀ ਕੋਈ ਵਿਉਂਤ ਸੋਚ ਵਿਚਾਰ, ਸਾਡਾ ਕੋਈ ਕਾਰਜ ਸਿਰੇ ਨਹੀਂ ਚੜ ਸਕਦਾ। ਓਪਰੇ ਜੇ ਮਨ ਨਾਲ ਕੀਤੇ ਕਾਰਜ ਕੀ ਹੁੰਦੇ ਹਨ? ਅਧੂਰੇ, ਗਲਤ, ਲਾਭਹੀਨ, ਹਾਨੀਕਾਰਕ ਤੇ ਦੁਖਦਾਈ। ਇਸੇ ਤਰ੍ਹਾਂ ਧਿਆਨ ਤੋਂ ਬਗੈਰ ਧਾਰਮਿਕ ਪਾਠ ਪੂਜਾ ਤੇ ਕਰਮ ਕਿਰਿਆ, ਹਾਂਜੀ, ਜੋ ਵੀ ਧਾਰਮਿਕ ਪਾਠ ਪੂਜਾ ਕਰਦੇ ਹਾਂ, ਕਰਮ ਕਿਰਿਆ ਕਰਦੇ ਹਾਂ, ਜਿਸ 'ਚ ਸਾਡਾ ਧਿਆਨ ਨਾ ਹੋਵੇ ਤਾਂ ਉਹ ਸਭ ਕੀ ਹੁੰਦੇ ਹਨ? ਫੋਕੇ, ਰਸਹੀਨ, ਭਾਵਨਾਹੀਨ, ਲਾਭਹੀਨ, ਮੁਰਦਾ ਸਾਧਨ ਇਹੀ ਬਣ ਕੇ ਰਹਿ ਜਾਂਦੇ ਹਨ। ਸੁਲਤਾਨਪੁਰ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਕਾਜ਼ੀਆਂ ਦੀ ਬੇਧਿਆਨੀ ਨਮਾਜ਼ 'ਚ ਸ਼ਾਮਲ ਨਾ ਹੋਣਾ ਇਸੇ ਗੱਲ ਦਾ ਲਖਾਇਕ ਹੈ ਕਿ ਧਿਆਨ ਤੋਂ ਬਗੈਰ ਸਾਡੇ ਧਾਰਮਿਕ ਕਰਮ ਕਿਰਿਆ ਨਿਸ਼ਫਲ ਹਨ। ਜਿਨ ਕੋ ਪ੍ਰੀਤ ਰਿਦੇ ਹਰ ਨਾਹੀ ਤਿਨ ਕੂਰੇ ਗਾਡਨ ਗਾਡੇ। ਟੈਲੀਫੋਨ ਰਾਹੀਂ ਗੱਲ ਕਰਨ ਅਥਵਾ ਮੇਲ ਜੋਲ ਕਰਨ ਲਈ ਕਿਸੇ ਖਾਸ ਨੰਬਰ ਦਾ ਮੇਲ ਹੋਣਾ ਲਾਜ਼ਮੀ ਹੈ। ਜੇਕਰ ਉਹ ਨੰਬਰ ਨਾ ਮਿਲੇ ਜਾਂ ਅੱਗੋਂ ਰਿਸੀਵਰ ਨਾ ਚੁੱਕਿਆ ਜਾਵੇ ਤਾਂ ਦੋਹਾਂ ਧਿਰਾਂ ਵਿਚਕਾਰ ਗੱਲਬਾਤ ਨਹੀਂ ਹੁੰਦੀ, ਸੰਗ ਅਥਵਾ ਸੰਗਤ ਨਹੀਂ ਹੁੰਦੀ, ਸਾਂਝ ਨਹੀਂ ਪੈਂਦੀ, ਲੇਵਾ ਦੇਵੀ ਨਹੀਂ ਹੁੰਦੀ, ਵਣਜ ਵਪਾਰ ਨਹੀਂ ਹੁੰਦਾ। ਐਨ ਇਸੇ ਤਰ੍ਹਾਂ ਜੇਕਰ ਪਾਠ ਪੂਜਾ ਭਜਨ ਬੰਦਗੀ ਕਰਦਿਆਂ ਹੋਇਆਂ ਸਾਡਾ ਮਨ ਅਥਵਾ ਧਿਆਨ ਸਾਵਧਾਨ ਇਕਾਗਰ ਚੀਤ ਨਾ ਹੋਵੇ ਤਾਂ ਗੁਰਬਾਣੀ ਦੇ ਅੰਤਰੀਵ ਡੂੰਘੇ ਅਤ ਸੂਖਮ ਭਾਵਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ, ਗੁਰਬਾਣੀ ਦੀ ਪਾਰਸ ਕਲਾ ਸਾਡੇ ਤੇ ਨਹੀਂ ਵਰਤਦੀ। ਤਦੇ ਗੁਰਬਾਣੀ ਵਿੱਚ ਪ੍ਰੇਰਣਾ ਹੈ, ਤਾਕੀਦੀ ਹੁਕਮ ਹੈ, ਇੱਕ ਮਨ ਏਕ ਧਿਆਈ ਹੈ, ਮਨ ਕੀ ਲਾਹੇ ਪ੍ਰਾਂਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀਤ। ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਧਿਆਨ ਅਥਵਾ ਇਕਾਗਰਤਾ ਲਈ ਮਨ ਦੀ ਹਾਲਤ ਬਾਬਤ ਗੁਰਬਾਣੀ ਚ ਇਉਂ ਤਾੜਨਾ ਕੀਤੀ ਗਈ ਹੈ। ਕੀ ਹੈ ਸਾਡੇ ਮਨ ਦੀ ਹਾਲਤ ਗੁਰਬਾਣੀ ਦੱਸਦੀ ਹੈ। ਇਹ ਮਨੁਆ ਖਿੰਨ ਨਾ ਟਿਕੇ ਬਹੁ ਰੰਗੀ, ਦਹਿ ਦਹਿ ਦਿਸ ਚਲ ਚਲ ਹਾਡੇ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਹਮਰੇ ਜੀ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਨ ਕੁੜਿਆਰੀ। ਅਸਲ ਵਿੱਚ ਇਸ ਵਿਸ਼ੇ ਦਾ ਸਭ ਤੋਂ ਵਿਸ਼ੇਸ਼ ਤੇ ਅਮਲੀ ਦ੍ਰਿਸ਼ਟਾਂਤ, ਇਹਦਾ ਐਗਜ਼ਾਮਪਲ ਕਹਿੰਦੇ ਸਾਡਾ ਮਾਇਕੀ ਜੀਵਨ ਹੈ। ਜੀਵ ਹੋਮੇ ਦੇ ਭਰਮ ਭੁਲਾਵੇ ਦੁਆਰਾ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਕੇ ਅਥਵਾ ਵਿਛੜ ਕੇ ਕਈ ਜਨਮਾਂ ਤੋਂ ਮੋਹ ਮਾਇਆ ਦੀ ਦਲਦਲ ਵਿੱਚ ਖੁੱਬਾ ਹੋਇਆ ਹੈ ਅਥਵਾ ਦੂਜੇ ਭਾਉ ਚ ਗਲਤਾਨ ਹੈ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ, ਜਨਮਾਂ ਜਨਮਾਂ ਤੋਂ ਇਸ ਝੂਠੀ ਮਾਇਆ ਚ ਅਸੀਂ ਇਤਨੇ ਗਲਤਾਨ ਹੋਏ ਹੋਏ ਹਾਂ ਕਿ ਸਾਡਾ ਜੀਵਨ ਮਾਇਆ ਦਾ ਰੂਪ ਹੋ ਗਿਆ ਹੈ। ਇਸੇ ਲਈ ਸਾਡੇ ਖਿਆਲ, ਸਾਡੀ ਕਲਪਨਾ, ਸਾਡੀ ਸੋਚ, ਸਾਡੀਆਂ ਰੀਝਾਂ ਆਸਾਂ, ਸਾਡਾ ਪਿਆਰ, ਸਾਡੀ ਭਾਵਨਾ, ਸਾਡਾ ਨਿਸ਼ਚਾ, ਸ਼ਰਧਾ, ਸਾਡੀ ਸੰਗਤ, ਸਾਡੀ ਲੇਵਾ ਦੇਵੀ, ਕਰਮ ਧਰਮ, ਸਾਡੀ ਕਾਲਨਾ ਅਥਵਾ ਸਮੁੱਚੇ ਜੀਵਨ ਨੂੰ ਮੋਹ ਮਾਇਆ ਦੀ ਗੂੜੀ ਰੰਗਤ ਚੜੀ ਹੋਈ ਹੈ, ਜਿਸ ਕਾਰਨ ਸਾਡੀ ਚੇਤਨਤਾ, ਸਾਡਾ ਧਿਆਨ, ਸੁਰਤੀ, ਬਿਰਤੀ, ਲਿਵ ਇਸ ਝੂਠੀ ਮਾਇਆ ਵਿੱਚ ਅਚੇਤ, ਸਹਿਜ ਸੁਭਾਏ, ਅਣਜਾਣੇ ਐਸੀ ਖੁੱਬੀ ਛੁੱਬੀ ਹੈ ਕਿ ਇਸ ਤੋਂ ਬਾਹਰ ਹੁਣ ਹੋਰ ਕਿਸੇ ਪਾਸੇ ਸਾਡਾ ਧਿਆਨ ਜਾਣਾ ਅਸੰਭਵ ਹੈ। ਸਾਡੇ ਅੰਦਰ ਇਸ ਝੂਠੀ ਮਾਇਆ ਦੀ ਚੇਤਨਤਾ, ਇਹਦਾ ਖਿਆਲ, ਧਿਆਨ, ਰੰਗਤ, ਵਿਸ਼ਵਾਸ, ਬਿਰਤੀ, ਲਿਵ ਇਹ ਕਿਵੇਂ ਇੰਨੀ ਦ੍ਰਿੜ ਹੋਈ? ਕਹਿੰਦੇ ਪਿਛਲੇ ਅਨੇਕ ਜਨਮਾਂ ਵਿੱਚ ਮਾਇਆ ਦੀ ਸੰਗਤ ਕਰਨ ਨਾਲ, ਖਿਆਲ ਕਰਨ ਨਾਲ, ਇਹ ਮਾਇਆ ਦਾ ਯਾਦ ਕਰਨਾ, ਮਾਇਆ ਦਾ ਸਿਮਰਨ ਕਰਨਾ, ਮਾਇਆ ਦਾ ਅਭਿਆਸ ਕਰਨ ਤੋਂ ਇਹ ਉਪਜੀ ਹੈ, ਇਤਨੀ ਦ੍ਰਿੜ ਹੋ ਗਈ ਹੈ ਕਿ ਮਾਇਕੀ ਚੇਤਨਤਾ ਦੁਆਰਾ ਹੁਣ ਮਾਇਆ ਸਾਡਾ ਜੀਵਨ ਰੂਪ ਬਣ ਚੁੱਕੀ ਹੈ। ਇਸੇ ਮਾਇਕੀ ਜੀਵਨ 'ਚ ਅਸੀਂ ਜੰਮਦੇ, ਜਿਉਂਦੇ, ਵਿਚਰਦੇ, ਕਰਮ ਕਰਦੇ, ਨਤੀਜੇ ਭੁਗਤਦੇ, ਮਰਦੇ, ਜਮਾਂ ਦੇ ਵਸ ਪੈਂਦੇ, ਫਿਰ ਜੰਮਦੇ ਹਾਂ। ਹਰ ਬਿਸਰੀਏ ਕਿਉਂ ਤ੍ਰਿਪਤਾਵੇ, ਨਾ ਮਨ ਰੰਜੀਏ, ਪ੍ਰਭੂ ਛੋੜ ਅਨ ਲਾਗੇ ਨਰਕ ਸਮਝੀਏ। ਜੇਕਰ ਇਨਸਾਨੀ ਜੀਵਨ ਨੂੰ ਮਾਇਕੀ ਰੰਗਤ ਚਾੜਨ ਅਥਵਾ ਦ੍ਰਿੜ ਕਰਨ ਲਈ ਬੇਅੰਤ ਜਨਮਾਂ ਦੇ ਮਾਇਆ ਨਾਲ ਸੰਗ ਅਥਵਾ ਮੇਲ ਜੋਲ ਦੇ ਅਭਿਆਸ ਦੀ ਲੋੜ ਹੈ। ਇਹ ਮਾਇਕੀ ਰੰਗਤ ਅਨੇਕਾਂ ਜਨਮਾਂ ਤੋਂ ਮਾਇਆ ਦੀ ਸੰਗਤ ਕਰਨ ਨਾਲ ਦ੍ਰਿੜ ਹੋਈ। ਕਹਿੰਦੇ ਜੇ ਹੁਣ ਇੰਨੇ ਜਨਮਾਂ ਦੀ ਲੋੜ ਪਈ ਮਾਇਆ ਦਾ ਰੰਗ ਚਾੜਨ ਵਿੱਚ, ਤਾਂ ਫਿਰ ਇਸ ਦੇ ਐਨ ਉਲਟ ਮਾਇਕੀ ਜੀਵਨ ਨੂੰ ਆਤਮਕ ਜੀਵਨ ਵਿੱਚ ਬਦਲਣ ਲਈ, ਢਾਲਣ ਲਈ, ਆਤਮਕ ਜੀਵਨ ਨੂੰ ਦ੍ਰਿੜ ਕਰਾਉਣ ਲਈ ਇਸ ਤੋਂ ਵੀ ਜ਼ਿਆਦਾ ਸਮੇਂ ਲਈ ਉੱਚੀ ਸੁੱਚੀ ਆਤਮਕ ਸਾਧ ਸੰਗਤ ਅਥਵਾ ਸਤ ਸੰਗਤ ਕਰਨੀ ਅਤਿਅੰਤ ਜ਼ਰੂਰੀ ਹੈ, ਲਾਜ਼ਮੀ ਹੈ। ਇਹ ਉਲਟੀ ਖੇਲ ਮਾਇਕੀ ਰੰਗਤ ਤੋਂ ਆਤਮਕ ਰੰਗਤ ਚਾੜਨੀ। ਕਹਿੰਦੇ ਇਹ ਉਲਟੀ ਖੇਲ ਅਥਵਾ ਆਤਮਕ ਤਬਦੀਲੀ ਅਤ ਲਮੇਰੀ ਹੈ, ਕਠਿਨ ਹੈ, ਪਰਮ ਖੇਲ ਹੈ ਜੋ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਲਗਾਤਾਰ ਸੰਗਤ ਤੇ ਸੇਵਾ ਪਾਵਨੀ ਨਾਲ ਸੌਖੀ ਤੇ ਸ਼ੀਘਰ ਸੰਭਵ ਹੋ ਸਕਦੀ ਹੈ। ਖਿਨ ਹੋ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ। ਹੁਣ ਦੱਸਿਆ ਜਾ ਚੁੱਕਾ ਹੈ ਕਿ ਜਦ ਕਿਸੇ ਨੀਵੇਂ ਖਿਆਲ ਜਾਂ ਚੀਜ਼ ਵੱਲ ਸਾਡਾ ਧਿਆਨ ਜਾਵੇ ਤਾਂ ਕੀ ਕਰੀਏ? ਤਾਂ ਕਹਿੰਦੇ ਮਨ ਦਾ ਰੁੱਖ ਜਾਂ ਧਿਆਨ ਫੌਰਨ ਉਚੇਰੇ ਲੰਮੇ ਚੰਗੇਰੇ ਰੁੱਖ ਵੱਲ ਮੋੜਨਾ ਚਾਹੀਦਾ ਹੈ। ਪਰ ਮਾਇਆ ਦੇ ਮਲੀਨ ਘੁੰਮਣ ਘੇਰੇ ਚ ਵਿਚਰਦਿਆਂ ਹੋਇਆਂ ਸਾਡਾ ਮਨ ਤਾਂ ਨਿਰਬਲ ਹੋ ਚੁੱਕਾ ਹੈ, ਜਿਸ ਕਾਰਨ ਮਨ ਦੇ ਰੁੱਖ ਇਹਦੇ ਧਿਆਨ ਨੂੰ ਨੀਵੇਂ ਪਾਸਿਓਂ ਉੱਚੇ ਪਾਸੇ ਵੱਲ ਮੋੜਨਾ ਸਾਡੇ ਲਈ ਬਹੁਤ ਕਠਿਨ ਹੈ। ਹੁਣ ਜਦ ਅਸੀਂ ਕਿਸੇ ਕਾਰਜ ਦੀ ਪੂਰਤੀ ਲਈ ਆਪਣੀ ਸਾਰੀ ਵਾਹ ਸਾਰਾ ਜ਼ੋਰ ਲਾ ਕੇ ਅਸਮਰਥ ਹੋ ਜਾਂਦੇ ਹਾਂ ਤਾਂ ਫਿਰ ਅਸੀਂ ਕਿਸੇ ਹੋਰ ਸ਼ਕਤੀਮਾਨ ਦੀ ਓਟ ਲੈਂਦੇ ਹਾਂ, ਆਸਰਾ ਲੈਂਦੇ ਹਾਂ। ਇਸੇ ਤਰ੍ਹਾਂ ਹੁਣ ਜਦ ਮਨ ਆਪਣੇ ਵਸ ਤੋਂ ਬਾਹਰ ਹੋ ਚੁੱਕਾ ਅਥਵਾ ਇਹਨੂੰ ਕਾਬੂ ਕਰਨ ਤੋਂ ਅਸਮਰਥ ਹੋ ਗਏ ਹਾਂ ਤਾਂ ਸਾਨੂੰ ਸ਼ਕਤੀਮਾਨ ਦੈਵੀ ਸ਼ਖਸੀਅਤ ਅਥਵਾ ਸਾਧ ਸੰਗਤ ਦੀ ਓਟ ਅਥਵਾ ਆਸਰਾ ਲੈਣ ਦੀ ਜ਼ਰੂਰਤ ਹੁੰਦੀ ਹੈ। ਸਾਧ ਕੇ ਸੰਗ ਨਾ ਕਥੂ ਤਾਵੇ, ਸਾਧ ਸੰਗ ਅਸਥਿਤ ਮਨ ਪਾਵੇ। ਮਨੁਆ ਚਲੇ ਚਲੇ ਬਹੁ ਬਹੁ ਬਿਦ, ਮਿਲ ਸਾਧੂ ਵਸਗਤ ਕਰਿਆ। ਇਸੇ ਕਰਕੇ ਸੰਗਤਾਂ ਤੋਂ ਇਹ ਕਹਿੰਦਿਆਂ ਸੁਣਿਆ ਹੈ ਕਿ ਜਦੋਂ ਤੱਕ ਸਾਧ ਸੰਗ ਚ ਰਹੀਦਾ ਹੈ ਮਨ ਟਿਕਿਆ ਰਹਿੰਦਾ ਹੈ, ਅਥਵਾ ਮਾਇਕੀ ਫੁਰਨੇ ਨਹੀਂ ਆਉਂਦੇ ਪਰ ਘਰ ਜਾ ਕੇ ਮਨ ਉੱਤੇ ਮਾਇਆ ਹਾਵੀ ਹੋ ਜਾਂਦੀ ਹੈ, ਫਿਰ ਉਹੀ ਹਾਲ। ਇਸੇ ਲਈ ਗੁਰਬਾਣੀ ਚ ਸਾਨੂੰ ਸਾਧ ਸੰਗਤ ਅਥਵਾ ਸਤਸੰਗਤ ਕਰਨ ਲਈ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਦਾਰੇ। ਇੱਥੇ ਉਦਾਹਰਣ ਦੇ ਕੇ ਸਮਝਾਉਂਦੇ ਹਨ। ਕਹਿੰਦੇ ਸਾਡੀ ਧਰਤੀ ਵਿੱਚ ਅਤਿਅੰਤ ਆਕਰਸ਼ਣ ਸ਼ਕਤੀ ਹੈ, ਗ੍ਰੈਵਿਟੀ ਹੈ, ਜਿਸ ਦੀ ਵਜ੍ਹਾ ਨਾਲ ਹਰ ਇੱਕ ਚੀਜ਼ ਧਰਤੀ ਵੱਲ ਖਿੱਚੀ ਜਾ ਰਹੀ ਹੈ। ਧਰਤੀ ਦੇ ਉਦਾਲੇ ਪੁਦਾਲੇ ਕਈਆਂ ਮੀਲਾਂ ਤਾਈਂ ਇਹ ਗ੍ਰੈਵਿਟੀ ਕੰਮ ਕਰਦੀ ਹੈ। ਇਸ ਤੋਂ ਉੱਪਰ ਸਪੇਸ ਹੈ, ਪੁਲਾੜ ਹੈ, ਜਿਸ 'ਚ ਕੋਈ ਗ੍ਰੈਵਿਟੀ ਨਹੀਂ ਹੈ। ਇਸ ਪੁਲਾੜ 'ਚ ਜੇ ਕੋਈ ਚੀਜ਼ ਪਹੁੰਚ ਜਾਵੇ ਉੱਥੇ ਹਮੇਸ਼ਾ ਲਈ ਖੜੀ ਰਹਿੰਦੀ ਹੈ। ਫਿਰ ਇਸ ਪੁਲਾੜ ਤੋਂ ਬਾਹਰ ਧਰਤੀ ਵਾਂਗ ਹੋਰ ਬਹੁਤ ਸਾਰੇ ਗ੍ਰਹਿ ਹਨ ਜਾਂ ਸਿਤਾਰੇ ਹਨ ਜਿਨ੍ਹਾਂ ਦੇ ਉਦਾਲੇ ਉਹਨਾਂ ਦੀ ਆਪਣੀ ਗ੍ਰੈਵਿਟੀ ਹੁੰਦੀ ਹੈ। ਜਦੋਂ ਕੋਈ ਚੀਜ਼ ਪੁਲਾੜ ਚੋਂ ਨਿਕਲ ਕੇ ਕਿਸੇ ਗ੍ਰਹਿ ਦੇ ਵਾਯੂਮੰਡਲ ਚ ਦਾਖਲ ਹੋ ਜਾਂਦੀ ਹੈ ਤਾਂ ਉਹ ਗ੍ਰਹਿ ਆਪਣੀ ਗ੍ਰੈਵਿਟੀ ਨਾਲ ਉਸ ਚੀਜ਼ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਮਿਸਾਲ ਦੇ ਤੌਰ ਤੇ ਵਿਗਿਆਨਕਾਂ ਨੇ ਖੋਜ ਕੀਤੀ ਕਿ ਚੰਦਰ ਗ੍ਰਹਿ ਚੰਦਰਮਾ ਵਿੱਚ ਵੀ ਉਸਦੀ ਆਪਣੀ ਆਕਰਸ਼ਣ ਸ਼ਕਤੀ ਹੈ, ਗ੍ਰੈਵਿਟੀ ਹੈ। ਜੋ ਚੀਜ਼ ਵੀ ਚੰਦਰਮਾ ਦੇ ਵਾਯੂਮੰਡਲ ਚ ਦਾਖਲ ਹੋ ਜਾਵੇ ਉਹ ਚੀਜ਼ ਆਕਰਸ਼ਣ ਸ਼ਕਤੀ ਨਾਲ ਚੰਦਰਮਾ ਦੇ ਕੇਂਦਰ ਵੱਲ ਖਿੱਚੀ ਜਾਂਦੀ ਹੈ। ਐਨ ਇਸੇ ਤਰ੍ਹਾਂ ਸਾਡਾ ਮਨ ਵੀ ਭਰਮਈ ਮਾਇਕੀ ਮੰਡਲ ਵਿੱਚ ਸਹਿਜ ਸੁਭਾਏ ਮਾਇਆ ਦੀ ਸ਼ਕਤੀਸ਼ਾਲੀ ਆਕਰਸ਼ਣ ਸ਼ਕਤੀ ਮਾਇਆ ਦੀ ਗ੍ਰੈਵਿਟੀ ਨਾਲ ਉਹਦੇ ਵੱਲ ਖਿੱਚਿਆ ਜਾ ਰਿਹਾ ਹੈ, ਜਿਸ ਕਾਰਨ ਅਸੀਂ ਅਣਜਾਣੇ ਸਾਰੀ ਉਮਰ ਇਸ ਮਾਇਕੀ ਮੰਡਲ ਚ ਪਲਚ ਪਲਚ ਕੇ ਖੁਆਰ ਹੁੰਦੇ ਹਾਂ। ਹਾਂਜੀ, ਅਣਜਾਣੇ ਹੀ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋ। ਅਨੁਭਵੀ ਗਿਆਨ ਦੀ ਆਤਮਕ ਸ਼ਕਤੀ ਨਾਲ, ਹਾਂਜੀ ਕਿਹਦੇ ਨਾਲ? ਕਹਿੰਦੇ ਅਨੁਭਵੀ ਗਿਆਨ, ਸਪਿਰਚੁਅਲ ਨੌਲੇਜ, ਇਹਦੀ ਆਤਮਕ ਸ਼ਕਤੀ ਨਾਲ ਹੀ ਅਸੀਂ ਇਸ ਮਾਇਕੀ ਮੰਡਲ ਦੀ ਆਕਰਸ਼ਣ ਸ਼ਕਤੀ ਨੂੰ ਬੁੱਝ ਸਕਦੇ ਹਾਂ, ਸੀਝ ਸਕਦੇ ਹਾਂ ਤੇ ਸਤਸੰਗਤ ਅਥਵਾ ਸਾਧ ਸੰਗਤ ਦੇ ਆਸਰੇ ਹੀ ਮਾਇਕੀ ਆਕਰਸ਼ਣ ਸ਼ਕਤੀ ਦੇ ਦਾਇਰੇ ਚੋਂ ਨਿਕਲ ਸਕਦੇ ਹਾਂ। ਮਾਇਆ ਦੀ ਗ੍ਰੈਵਿਟੀ ਚੋਂ ਸਾਨੂੰ ਸਿਰਫ ਸਾਧ ਸੰਗਤ ਕੱਢ ਸਕਦੀ ਹੈ ਤੇ ਫਿਰ ਆਪਣੇ ਅਸਲੀ ਨਿਜ ਘਰ ਬੇਗਮਪੁਰੇ ਦੇ ਸੱਚੇ ਸੁੱਚੇ ਅੰਤਰਮੁਖੀ ਆਤਮਕ ਦੇਸ਼ ਅਥਵਾ ਨਿਰੰਕਾਰ ਦੇ ਦੇਸ਼ ਸੱਚਖੰਡ ਵੱਲ ਸਾਡੇ ਮਨ ਦਾ ਰੁੱਖ ਮੁੜ ਸਕਦਾ ਹੈ। ਇੱਥੇ ਨੁਕਤੇ ਵਾਲੀ ਗੱਲ ਕੀ ਕਿ ਆਪਣੇ ਧਿਆਨ ਨੂੰ ਸਾਧ ਸੰਗਤ ਦੀ ਆਤਮਕ ਕਲਾ, ਸਾਧ ਸੰਗਤ ਦੇ ਇੰਸਪੀਰੇਸ਼ਨ ਦੁਆਰਾ ਅਸੀਂ ਇਕਾਗਰ ਕਰਕੇ ਆਪਣੇ ਧਿਆਨ ਨੂੰ ਮਾਇਕੀ ਆਕਰਸ਼ਣ ਸ਼ਕਤੀ ਤੋਂ ਨਿਕਲ ਸਕਦੇ ਹਾਂ। ਪਰ ਜਦ ਵੀ ਸਾਡਾ ਮਨ ਸਾਧ ਸੰਗਤ ਤੋਂ ਬਾਹਰ ਹੁੰਦਾ ਹੈ, ਇੰਸਪੀਰੇਸ਼ਨ ਖਤਮ ਹੋ ਗਈ ਸਾਧ ਸੰਗਤ ਦੀ, ਤਾਂ ਮਾਇਕੀ ਆਕਰਸ਼ਣ ਸ਼ਕਤੀ ਸਾਡੇ ਫਿਰ ਹਾਵੀ ਹੋ ਜਾਂਦੀ ਹੈ। ਅਸੀਂ ਫਿਰ ਮਾਇਕੀ ਅਗਨ ਸੋਕ ਸਾਗਰ ਚ ਗੁੱਤੇ ਖਾਣ ਲੱਗ ਪੈਂਦੇ। महा अपाग अपाग है जिनके, तिन साधु तूर ना पीजे, तिना तिसना जलत जलत नहीं बुझे, डंड धर्म राय का दीजे। इसे लई जिज्ञासुआ नूं इक कहिंदियां सुनिया है कि जद ताई साध संगत दे वातावरण च रहीदा है उन्ना चिर मन एकागर होया रहिंदा है, ध्यान नाम बाणी सेवा सिमरन च लगा रहिंदा है। पर जद साध संगत तो परे होइदा है तो फौरन ध्यान माया वल अनजाने सह सुभाए खिंचिया जांदा है ते असी फिर नाम बाणी सिमरन दे रंग रस तो वांझे हो जांदे हां। दूजे लफ्जां विच साध संगत दी प्रेरणा द्वारा साडे ध्यान दी सुरती आत्मक मंडल दी दैवी प्रेम स्वपना दे आकाशां च उडारियां लाउंदी है। हां जी, साडे ध्यान दी सुरती ए आत्मक मंडल च उडारियां लाउंदी है साध संगत दी प्रेरणा द्वारा। इस तो उल्ट साध संगत दे आत्मक वातावरण इस औरे चो निकलदिया ही साडे अंतशकरण दे नीवें सुभाओ साडियां मलीन रुचियां अनुसार साडा ध्यान मुड़ माइकी मंडल वल खिंचिया जांदा है। इस लई मन दे ध्यान नूं सच्ची सुची जिउंदी जागदी साध संगत द्वारा नाम बाणी सिमरन वल मोड़न लई गुरबाणी च जोरदार प्रेरणा कीती गई है कि संगत करनी है इस तरह अपने मन नूं उच्चा चकना है। गुर के शब्द मन जीतिया गत मुक्त करे मैं पाए, हर का नाम त्याइए सतसंगत मेल मिलाए। सतसंगत गुर की हर प्यारी जिन हर हर नाम मीठा मन पाया, साध संगत कर साधना एक मन एक त्याई। हुणे माइकी मंडल या आत्मक मंडल कहिंदे कोई एडरे देश कोई टापू कोई ग्रह नहीं है, दोनों मंडल एक की हन। ਇਹ ਤਾਂ ਮਾਨਸਿਕ ਵਲਵਲਿਆਂ ਅਥਵਾ ਪ੍ਰੇਮ ਸੁਪਨਾ ਦਾ ਸਾਡੇ ਧਿਆਨ ਅਥਵਾ ਸੁਰਤੀ ਬਿਰਤੀ ਦੇ ਉਤਾਰ ਚੜਾਉ ਦੀ ਸੂਖਮ ਅਵਸਥਾ ਅਥਵਾ ਖੇਲ ਹੈ। ਸਾਡੀ ਸੁਰਤੀ ਬਿਰਤੀ ਜਦੋਂ ਚੜੀ ਹੋਏ ਤਾਂ ਆਤਮਕ ਮੰਡਲ, ਗਿਰੀ ਹੋਏ ਤਾਂ ਅਸੀਂ ਮਾਇਕੀ ਮੰਡਲ। ਕਹਿੰਦੇ ਸੁਰਤੀ ਦਾ ਉਤਾਰ ਚੜਾਉ ਇਹਦੀ ਸੂਖਮ ਅਵਸਥਾ ਅਥਵਾ ਖੇਲ ਹੈ, ਜਿਸ ਨੂੰ ਕੋਈ ਵਿਰਲਾ ਗੁਰਮੁਖੀ ਜਾਣਦਾ ਹੈ ਪਹਿਚਾਣਦਾ ਹੈ। ਵਿਰਲੇ ਕੋ ਸੋਝੀ ਪਈ ਗੁਰਮੁਖ ਮਨ ਸਮਝਾਏ, ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੇ ਸਹਿਜ ਧਿਆਨ। ਸਾਧ ਸੰਗਤ ਦੀ ਓਟ ਆਸਰਾ ਪ੍ਰੇਰਣਾ ਅਗਵਾਈ ਅਤੇ ਸਹਾਇਤਾ ਲੈ ਕੇ ਮਨ ਦਾ ਧਿਆਨ ਜਾਂ ਸੁਰਤੀ ਬਿਰਤੀ ਦੇ ਰੁੱਖ ਨੂੰ ਆਤਮਕ ਮੰਡਲ ਵੱਲ ਮੋੜਨਾ ਜਗਿਆਸੂਆਂ ਦਾ ਦੈਵੀ ਉੱਦਮ ਤੇ ਕਰਤੱਵ ਹੈ। ਹਾਂਜੀ, ਸਾਡਾ ਕਰਤੱਵ ਕੀ ਹੈ? ਸਾਧ ਸੰਗਤ ਦੀ ਓਟ ਆਸਰਾ ਪ੍ਰੇਰਨਾ ਅਗਵਾਈ ਲੈਣੀ, ਸਹਾਇਤਾ ਲੈਣੀ ਤੇ ਮਨ ਦਾ ਧਿਆਨ ਜਾਂ ਸੁਰਤੀ ਬਿਰਤੀ ਦੇ ਰੁੱਖ ਨੂੰ ਆਤਮਕ ਮੰਡਲ ਵੱਲ ਮੋੜਨਾ, ਇਹ ਸਾਡਾ ਦੈਵੀ ਉੱਦਮ ਹੈ, ਸਾਡਾ ਕਰਤੱਵ ਹੈ। ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ। ਇਸ ਤੋਂ ਅੱਗੇ, ਹਾਂਜੀ, ਇਸ ਤੋਂ ਅੱਗੇ ਕੀ ਹੈ? ਕਹਿੰਦੇ ਇਸ ਤੋਂ ਅੱਗੇ ਆਤਮ ਮੰਡਲ ਦੀ ਅਚਰਜ ਕਥਾ ਅਥਵਾ ਆਤਮ ਖੇਲ ਹੈ ਜੋ ਨਿਰਾਲੀ ਹੈ, ਹੋਰਵੇਂ ਹੈ। ਉਹ ਕੀ ਖੇਲ ਹੈ? ਕਹਿੰਦੇ ਜਦ ਮੱਛਲੀ ਮਾਛੀ ਦੀ ਕੁੰਡੀ ਚ ਫਸ ਜਾਂਦੀ ਹੈ ਤਾਂ ਮਾਛੀ ਫਿਰ ਉਸਨੂੰ ਆਪੇ ਆਪਣੀ ਡੋਰੀ ਦੁਆਰਾ ਖਿੱਚ ਲੈਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਕਿਸੇ ਦੈਵੀ ਸੁਹਾਵਨੇ ਸਮੇਂ ਵਿੱਚ ਸਾਡੀ ਸੁਰਤੀ ਬਿਰਤੀ ਇਤਨੀ ਚੜ ਜਾਂਦੀ ਹੈ ਕਿ ਅਨੰਤ ਪ੍ਰੇਮ ਸਵਪਨਾ ਦੇ ਕਿੰਗਰਿਆਂ ਅਥਵਾ ਨਾਮ ਦੀ ਪਾਰਸ ਕਲਾ ਨੂੰ ਜਾ ਛੁੰਦੀ ਹੈ ਤੇ ਨਾਮ ਦੀ ਪ੍ਰੇਮ ਡੋਰੀ ਨਾਲ ਬੱਜ ਜਾਂਦੀ ਹੈ। ਹਾਂਜੀ, ਕਿਸੇ ਸੁਹਾਵਣੇ ਸਮੇਂ ਇਹ ਸੁਰਤੀ ਬਿਰਤੀ ਇਤਨੀ ਚੜ੍ਹਦੀ ਹੈ ਕਿ ਅਨੰਤ ਪ੍ਰੇਮ ਸੁਪਨਾ ਦੇ ਕਿੰਗਰਿਆਂ ਅਥਵਾ ਨਾਮ ਦੀ ਪਾਰਸ ਕਲਾ ਨੂੰ ਜਾ ਛੁੰਦੀ ਹੈ, ਨਾਮ ਦੀ ਪ੍ਰੇਮ ਡੋਰੀ ਨਾਲ ਬੱਜ ਜਾਂਦੀ ਹੈ। ਇਸ ਤਰ੍ਹਾਂ ਸਾਡੀ ਸੁਰਤੀ ਨਾਮ ਦੇ ਪਰਮ ਰਸ ਵਿੱਚ ਅਲਮਸਤ ਮਤਵਾਰੀ ਹੋਈ ਆਤਮ ਪ੍ਰੇਮ ਡੋਰੀ ਨਾਲ ਫਿਰ ਆਪੇ ਖਿੱਚੀਂਦੀ ਜਾਂਦੀ ਹੈ। ਇਹ ਸਭ ਨਾਮ ਦੀ ਅਕਲ ਕਲਾ ਦੀ ਪਾਰਸ ਛੋਹ ਹੈ ਜੋ ਸਤਿਗੁਰੂ ਦੀ ਅਪਾਰ ਕਿਰਪਾ ਉਹਦੀ ਬਖਸ਼ਿਸ਼ ਨਦਰ ਕਰਮ ਦੁਆਰਾ ਪ੍ਰਦਾਨ ਹੁੰਦੀ ਹੈ, ਜਿਸ ਵਿੱਚ ਜਗਿਆਸੂ ਦਾ ਆਪਣਾ ਕੋਈ ਜ਼ੋਰ ਨਹੀਂ ਹੁੰਦਾ। ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ, ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੇ ਤਾਂ ਦੇ, ਜਿਸ ਕਰਮ ਹੋਵੇ ਸੋ ਸਤਿਗੁਰੂ ਪਾਏ ਅੰਤਿਨ ਲਾਗੇ ਸਹਿਜ ਧਿਆਨਾ। ਹੁਣ ਗੁਰਮੁਖਾਂ ਦੀ ਸੂਖਮ ਸੁਰਤੀ ਇਹ ਸ਼ਬਦ ਧੁਨੀ ਦੀ ਪ੍ਰੀਤ ਡੋਰੀ ਨਾਲ ਇਸ ਤਰ੍ਹਾਂ ਪੀੜੀ ਹੋ ਜਾਂਦੀ ਹੈ, ਇੰਨੀ ਚੜੀ ਹੁੰਦੀ ਹੈ ਕਿ ਕਹਿੰਦੇ ਕੋਈ ਮਾਇਕੀ ਸ਼ਕਤੀ ਇਸ ਡੋਰੀ ਨੂੰ ਤੋੜ ਨਹੀਂ ਸਕਦੀ। ਮੂੰਹ ਲਾਲਨ ਸੋ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਚੂਟੇ, ਐਸੀ ਮਾਧੋ ਖਿੰਚ ਤਣੀ। ਕਿੰਨਾ ਦੀ? ਗੁਰਮੁਖਾਂ ਦੀ। ਜਦ ਤਾਈ ਜਗਿਆਸੂ ਆਪਣੇ ਮਨ ਦੇ ਰੁੱਖ ਨੂੰ ਮਾਇਕੀ ਮੰਡਲ ਦੀ ਗ੍ਰੈਵਿਟੀ ਚੋਂ ਕੱਢ ਕੇ ਆਤਮ ਮੰਡਲ ਵੱਲ ਲਾਉਣ ਦਾ ਉੱਦਮ ਜਾਂ ਤਰਲਾ ਕਰਦਾ ਰਹਿੰਦਾ ਹੈ, ਤਾਂ ਇਸ ਕਰਤੱਵ ਨੂੰ, ਇਸ ਧਿਆਨ ਨੂੰ ਮਾਇਕੀ ਮੰਡਲ ਚੋਂ ਖਿੱਚ ਕੇ ਆਤਮਕ ਮੰਡਲ ਵੱਲ ਲਾਉਣਾ ਕਹਿੰਦੇ ਕੀ ਹੈ? ਇਹ ਕਹਿੰਦੇ ਇਸ ਕਰਤੱਵ ਨੂੰ ਧਿਆਨ ਕਿਹਾ ਜਾਂਦਾ ਹੈ, ਆਪਣਾ ਧਿਆਨ ਦੂਜੇ ਪਾਸੇ ਲਾਉਣਾ। ਪਰ ਜਦ ਸਾਡਾ ਧਿਆਨ ਜਾਂ ਸੁਰਤੀ ਸਹਿਜ ਸੁਭਾਏ ਕਿਸੇ ਅਕਹਿ ਰਸ ਦੀ ਮਸਤੀ ਵਿੱਚ ਇਲਾਹੀ ਪ੍ਰੀਤ ਡੋਰੀ ਨਾਲ ਖਿੱਚੀ ਜਾ ਰਹੀ ਹੁੰਦੀ ਹੈ ਬਿਨਾਂ ਕਿਸੇ ਜ਼ੋਰ ਦੇ, ਤਾਂ ਇਹ ਸੁਰਤੀ ਦਾ ਪਰਮ ਖੇਲ ਬਣ ਜਾਂਦਾ ਹੈ। ਫਿਰ ਉਹੀ ਧਿਆਨ ਸੁਰਤੀ 'ਚ ਤਬਦੀਲ ਹੋ ਚੁੱਕਾ ਹੁੰਦਾ ਹੈ। ਇਸ ਅਲੌਕਿਕ ਆਤਮ ਪਰਮ ਖੇਲ ਵਿੱਚ ਜਗਿਆਸੂ ਦਾ ਫਿਰ ਕੋਈ ਉੱਦਮ ਨਹੀਂ ਹੁੰਦਾ, ਕੋਈ ਯਤਨ ਨਹੀਂ ਹੁੰਦਾ। ਜਿਸ ਤਰ੍ਹਾਂ ਬੀਨ ਦੀ ਮਧੁਰ ਧੁਨੀ ਸੁਣ ਕੇ ਸਰਪ ਮਸਤ ਹੋ ਕੇ ਮੇਲਣ ਲੱਗ ਪੈਂਦਾ ਹੈ ਤੇ ਧੁਨੀ ਦਾ ਚੇਲਾ ਬਣ ਕੇ ਮਗਰ ਮਗਰ ਰਿੜਦਾ ਫਿਰਦਾ ਹੈ, ਐਨ ਇਸੇ ਤਰ੍ਹਾਂ ਇਸ ਪਰਮ ਖੇਲ 'ਚ ਸਾਡੀ ਸੁਰਤ ਗੁਰ ਸ਼ਬਦ ਦੀ ਅਨੰਦ ਧੁਨੀ ਸੁਣ ਕੇ ਅਲਮਸਤ ਮਤਵਾਰੀ ਹੋ ਕੇ ਸ਼ਬਦ ਧੁਨੀ ਦੀ ਚੇਲੀ ਬਣ ਕੇ ਖਿਚਿੰਦੀ ਜਾਂਦੀ ਹੈ। ਇਸ ਸ਼ਬਦ ਸੁਰਤ ਦੀ ਇਲਾਹੀ ਪਿਰਮ ਖੇਲ ਨੂੰ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿਹਾ ਜਾਂਦਾ ਹੈ। ਐਸੇ ਸਹਿਜ ਧਿਆਨ ਦੀ ਆਤਮਕ ਅਵਸਥਾ ਦੀ ਅਚਰਜ ਅਕਥਕਥਾ ਨੂੰ ਗੁਰਬਾਣੀ 'ਚ ਇਉਂ ਬਿਆਨ ਕੀਤਾ ਗਿਆ ਹੈ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ, ਚਰਨ ਕਮਲ ਸਿਓ ਲਾਗੋ ਧਿਆਨਾ ਸਾਚੇ ਦਰਸ ਸਮਾਈ ਸੰਤੋ। ਮਾਇਰੀ ਪੇਖ ਰਹੀ ਬਿਸਮਾਦ ਅਨਦ ਤੁਣੀ, ਮੇਰਾ ਮਨ ਮੋਹਿਓ ਅਚਰਜਤਾ ਕੇ ਸਵਾਦ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਲੇਖ ਧਿਆਨ ਇਹਦੇ ਦੋ ਪਾਠ ਹਨ, ਪਹਿਲਾ ਭਾਗ ਤੇ ਦੂਜਾ ਭਾਗ। ਲੇਖ ਨੰਬਰ 93 ਦੂਜਾ ਭਾਗ ਆਪ ਜੀ ਦੇ ਸਾਹਮਣੇ ਪੜਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।